गुर कृपा कीनी सच्चा मन बसाया। सच्चा मन बसाया पाया अमृत गुर कृपा कीनी। सच्चा मन बसाया सच्चा मन बसाया अमृत गुर ते पाया अमृत गुर ते पाया अमृत गुर ते जी जंत सब तुद उपाय जी जंत सब तुद वेख परशन आया एक वेख परशन लब लब अंकार चुका लब लब अंकार चुका सतगुर भला भाया सतगुर भला जिसनु आप तुठा कहे नानक कहे नानक जिसनु तिन अमृत गुर ते पाया तिन अमृत गुर ते पाया तिन अमृत surnare mun jan amrit khoj de surnare mun jan amrit khoj de surnare mun jan amrit khoj de so amrit gur te paya so amrit gur te paya bhakt ki chal nirali भक्त की चाल निराली चाल निराली भक्त केरी Dhaniz 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 bhadagabhade gharesa Bhagta ki chal nirali Chala nirali Bhakta keri Chala nirali Bhakta keri Bikham marg chalna bikham marg chalna lab lab ankar taj tishna lab lab ankar taj krishna bahut nahi bolna bahut nahi bolna bahut nahi bolna so amrit gur te paya so amrit gur te paya surnad pun jan amrit khoj de surnad pun jan amrit khoj de so amrit gur te paya so amrit gur te paya Thank you. kanya tikhi wala nikki kanya tikhi wala मार्ग जाना एक मार्ग पाया अमृत, पाया अमृत गुर कृपा की, पाया अमृत गुर कृपा की, सच्चा मन वसाया, जी जंत सब तुद उपाय, जी जंत सब तुद उपाय, इक वेख परसन आया, जी जंत सब तुद उपाय, इक वेख परसन आया, लब लोभ अहंकार चूका, ख्याल करियो इन्हां दो पौड़ियों विच एक लाइन सांझी, ते उस सांझी लाइन जिहड़ी है ओ आज दे विषय दा केंद्र है। तेरवीं ते चौदवीं पौड़ी पौड़ियां तो वक् वक् ने, पर केंद्रीय भाव एक दुआले खड़ा है। तेरवीं पौड़ी विच लाइन है लब लोभ अहंकार चूका, ते चौदवी पौड़ी विच एहो ही लाइन है लब लोभ अहंकार तज तृष्णा, दोहा पौड़ियां विच एक लाइन दी सांझ साबित कर दिए केंद्रीय रूप है। जरा मैं आरंभ दोबारा करना चाहना, सुर नर मुन जन अमृत खोज दे, सुर नर मुन जन अमृत खोज दे, सो अमृत गुर ते पाया, पाया अमृत गुर कृपा की, पाया अमृत गुर कृपा की, सच चा मन वसा। संसार दे ओ लोग जेडे जीवन दी वैल्यू जानदे ने, ओ अमृत दी चाहत रख देने। एक गल वक्री है, अमृत किस दी परिभाषा की है, की जीवन है, ए ना जान दे हूं। मैं एक बार पिछली बार भी एक अमृत दे संबंध विच टॉपिक आया सी, जिस विच अर्ज की सी, ख्याल करियो कुछ लोग इस शरीर दे जीवन नूं ही जीवन मन बैठे ने, इसलिए ਉਹਨਾਂ ਦਾ ਭੁਲੇਖਾ ਦੂਰ ਹੋ ਜਾਏ। ਸਰੀਰ ਦੇ ਜੀਵਨ ਦੀ ਪਕੜ ਕਰਨੀ ਵੀ ਬੇਅਰਥ ਹੈ। ਸਰੀਰ ਅਮਰ ਨਹੀਂ ਹੁੰਦਾ, ਕਿਸੇ ਦਾ ਵੀ ਨਹੀਂ ਹੁੰਦਾ। ਸੰਸਾਰ ਅੰਦਰ ਜਿੰਨੇ ਸੁਰ ਨਰ ਮੁਨ ਜਨ ਆਏ ਨੇ ਉਹਦੇ ਸੰਬੰਧੀ ਵੀ ਗੁਰੂ ਨੇ ਆਖ ਦਿੱਤਾ ਹੈ, ਰਹਿਣ ਨਾ ਪਾਵੇ ਸੁਰ ਨਰ ਦੇਵਾ। ਜੋ ਆਇਆ ਉਸਨੇ ਤਨ ਕਰਕੇ ਦੇਹ ਕਰਕੇ ਸਰੀਰ ਕਰਕੇ ਚਲਾ ਜਾਣਾ। ਸੋਚਿਓ ਗੁਰੂ ਨੇ ਬਾਣੀ ਵਿੱਚ ਉਹਨਾਂ ਦਾ ਹੀ ਜ਼ਿਕਰ ਕੀਤਾ, ਕਹਿਣ ਲੱਗੇ ਰਹਿਣ ਨਾ ਪਾਵੇ ਸੁਰ ਨਰ ਦੇਵਾ। ਊਠ ਸਿਧਾਰੇ ਕਰ ਮੁਨ ਜਨ ਸੇਵਾ, ਚਲੇ ਗਏ। ਤਨ ਸਾਡੇ ਵਿੱਚ ਮੌਜੂਦ ਨਹੀਂ ਉਹਨਾਂ ਦਾ। ਦੇਹ ਤਨ ਜਿਹੜਾ ਹੈ ਇਸ ਨੂੰ ਕਿਸੇ ਵੀ ਢੰਗ ਨਾਲ ਅਮਰ ਕਰਨਾ ਚਾਹੀਏ, ਸਾਡੀ ਪਹੁੰਚ ਵਿੱਚ ਨਹੀਂ, ਇਹ ਗੱਲ ਨਾਮੁਮਕਿਨ ਅਸੰਭਵ ਹੈ। ਫੈਸਲਾ ਮੇਰਾ ਨਹੀਂ, ਗੁਰੂ ਦਾ ਹੈ ਤੇ ਆਪਣੀ ਰਸਨਾ ਤੋਂ ਸਤਿਗੁਰੂ ਨੇ ਆਖਿਆ।
ਕਬੀਰਾ ਦੂਰ ਸਕੇਲ ਕੇ, ਕਬੀਰਾ ਦੂਰ ਸਕੇਲ ਕੇ ਪੂਰੀਆਂ ਬਾਂਧੀ ਦੇ, ਦਿਵਸ ਚਾਰ ਕਾ ਪੇਖਣਾ, ਦਿਵਸ ਚਾਰ ਕਾ ਪੇਖਣਾ ਅੰਤ ਖੇ ਕੀ ਖੇ। ਅੰਤ ਖੇ ਕੀ ਖੇ ਗਰਬ ਨਾ ਕੀਜੀਏ, ਦੇਹੀ ਦੇਖ ਸੁਰੰਗ, ਕਬੀਰ ਗਰਬ ਨਾ ਕੀਜੀਏ, ਦੇਹੀ ਦੇਖ ਸੁਰੰਗ, ਆਜ ਕਲ ਤਜ ਜਾਓ। ਆਜ ਕਲ ਤਜ ਜਾਓਗੇ ਜਿਉ ਕਾਂਚੁਰੀ ਭੁਯੰਗ,
ਜਿਵੇਂ ਸੱਪ ਕੁੰਜ ਛੱਡ ਜਾਂਦੇ ਤਨ ਵਿੱਚੋਂ ਇਉਂ ਚਲਾ ਜਾਏਗਾ। ਇਸ ਨੇ ਅਮਰ ਨਹੀਂ ਹੋਣਾ। ਲੇਕਿਨ ਇੱਕ ਖਿਆਲ ਕਰਿਓ, ਸੰਸਾਰ ਦੀ ਹਿਸਟਰੀ ਵਿੱਚ ਅੰਮ੍ਰਿਤ ਖੋਜਣ ਵਾਲੇ ਬੜੇ ਪੈਦਾ ਹੋਏ ਤੇ ਵੱਖ ਵੱਖ ਸਮਿਆਂ ਵਿੱਚ ਬਦਲਦੇ ਨਾਵਾਂ ਤੇ ਬਦਲਦੇ ਰੂਪਾਂ ਥੱਲੇ ਅਮਰ ਕਰ ਦੇਣ ਵਾਲੀਆਂ ਵਸਤੂਆਂ ਦਾ ਵੀ ਬੜਾ ਜ਼ਿਕਰ ਹੈ। ਸਰੀਰ ਤਾਂ ਅਮਰ ਹੁੰਦਾ ਨਹੀਂ, ਤੇ ਪਿਛਲੀ ਵਾਰ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਜਿਹੜਾ ਗੁਣਾਂ ਦਾ ਅੰਮ੍ਰਿਤ ਲਿਆਂਦਾ ਹੈ ਨਾ, ਉਹ ਸਰੀਰ ਦਾ ਨਹੀਂ ਜ਼ਮੀਰ ਦਾ। ਜੀਵਨ ਅਮਰ ਕਰਨਾ, ਪਰ ਜੇ ਤੂੰ ਸਰੀਰ ਨੂੰ ਜੀਵਨ ਸਮਝ ਲਏਗਾ ਅਮਰ ਨਹੀਂ ਹੋਣਾ। ਜੀਵਨੋ ਮੈਂ ਜੀਵਨ ਪਾਇਆ, ਉਹ ਜੀਵਨ ਕਿਹੜਾ ਜਿਸ ਨੂੰ ਅਮਰ ਕਰ ਦੇਣ ਦੀ ਜ਼ਰੂਰਤ ਹੈ ਤੇ ਹੋ ਸਕਦਾ, ਜਿਹਨੂੰ ਅਮਰ ਕਰ ਦੇਣ ਲਈ ਉਪਰਾਲੇ ਕੀਤੇ ਗਏ ਤੇ ਕਰਨੇ ਚਾਹੀਦੇ। ਬਸ ਇੱਥੇ ਰੁਕਣਾ ਚਾਹੁੰਦਾ। ਗੁਰੂ ਕਹਿੰਦੇ ਨੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਜੀਵਨ ਉਸ ਦੈਵੀ ਜੀਵਨ ਨੂੰ ਅਮਰ ਕਰ ਦੇਣ ਲਈ। ਬੜੇ ਬੜੇ ਮਹਾਂਪੁਰਸ਼ ਜਪੀ ਤਪੀ ਅੰਮ੍ਰਿਤ ਦੀ ਖੋਜ ਕਰਦੇ ਰਹੇ, ਸਮਝਦੇ ਰਹੇ ਕਿ ਅੰਮ੍ਰਿਤ ਹੈ ਕੀ ਅਤੇ ਕਿਵੇਂ ਮਿਲੇ, ਕਿੱਥੋਂ ਮਿਲੇ। ਮਿਲਿਆ ਗੁਰੂ ਕੋਲੋਂ, ਚਲੋ ਮੈਂ ਜ਼ਰਾ ਅੱਗੇ ਵਧਣਾ ਚਾਹੁੰਦਾ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ। ਤੇ ਉਹ ਅੰਮ੍ਰਿਤ ਕੀ ਸੀ? ਸੱਚਾ ਮਨ ਵਸਾਇਆ, ਸੱਚਾ ਮਨ ਵਸਾਇਆ, ਕਿਉਂਕਿ ਸੱਚ ਅੰਮ੍ਰਿਤ ਹੈ, ਇਹ ਮਰਦਾ ਨਹੀਂ। ਹੁਣ ਮਸਲਾ ਜਿਹੜਾ ਅਗਲੇ ਪਾਸੇ ਆਇਆ ਉਹ ਇਹ ਕਿ ਐਨੀ ਦੁਨੀਆ ਗੁਰੂ ਵਾਲੀ ਵੀ ਤੇ ਗੁਰੂ ਨਾਲ ਸੰਬੰਧਿਤ ਵੀ, ਗੁਰੂ ਦੇ ਦੁਆਲੇ ਰੋਜ਼ ਪਰਿਕਰਮਾ ਕਰਨ ਵਾਲੀ ਵੀ, ਗੁਰੂ ਦੇ ਦਰਸ਼ਨ ਕਰਨ ਵਾਲੀ ਵੀ, ਦੀਦਾਰ ਕਰਨ ਵਾਲੀ ਵੀ, ਬੜੀ ਦੁਨੀਆ ਰੋਜ਼, ਪਰ ਸਾਰੇ ਅੰਮ੍ਰਿਤ ਪ੍ਰਾਪਤ ਕਰ ਲੈਂਦੇ ਨੇ? ਰੋਜ਼ ਬੜੇ ਨੇ ਦੇਖਣ ਵਾਲੇ। ਮੈਂ ਇੱਕ ਵਾਰ ਕੀਤੀ ਸੀ, ਆਦਰਸ਼ਨ ਸ਼ਬਦ ਨੂੰ ਵੀ ਸਮਝ ਲੈ ਕਿ ਸਤਿਗੁਰ ਨੇ ਬਾਣੀ ਵਿੱਚ ਆਖ ਦਿੱਤਾ, ਦਰਸ਼ਨ ਪਰਸੇ ਆ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਤੇ ਜੇ ਦਰਸ਼ਨ ਪਰਸੇ ਦੇ ਅਰਥ ਇਹਨਾਂ ਅੱਖਾਂ ਨਾਲ ਦੇਖਣਾ ਹੀ ਹੋਵੇ, ਕੇਵਲ ਦੇਖਣਾ ਹੋਵੇ, ਤੇ ਗੁਰੂ ਨੇ ਆਪਣੀ ਰਸਾਂ ਤੋਂ ਇਹ ਆਖ ਦਿੱਤਾ, ਡਿੱਠੇ ਮੁਕਤ ਨਾ ਹੋਵੇ। ਡਿੱਠੇ ਮੁਕਤ ਨਾ ਹੋਵੇ, ਇਹਦਾ ਮਤਲਬ ਦਰਸ਼ਨ ਹੋ ਰਹੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਕੁੰਜੀ ਵੱਤ ਹੋ ਕੇ ਇਸ ਤਾਰੇ ਨੂੰ ਖੋਲੇ। ਉਹ ਲਾਈਨ ਪਿਛਲੇ ਦਿਹਾੜਿਆਂ ਵਿੱਚ ਆਈ ਸੀ, ਜ਼ਰਾ ਉਹਦਾ ਇੱਕ ਸ਼ਬਦ ਵੱਖ ਕਰਕੇ ਸਾਂਝਾ ਕਰਨਾ ਚਾਹੁੰਦਾ ਕਿ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੇ ਬਾਲਾ। ਸਿੱਧ ਵਿਚਾਰਦੇ ਨੇ ਕਿਸ ਤਰ੍ਹਾਂ ਇਹ ਬਾਲਾ ਸਾਡੇ ਦਰਸ਼ਨ ਲੈ ਲਏ। ਹੁਣ ਇੱਥੇ ਦਰਸ਼ਨ ਦਾ ਅਰਥ ਸਪਸ਼ਟ ਹੋ ਜਾਂਦਾ ਕਿ ਵਿਚਾਰਧਾਰਾ, ਸਾਡੀ ਵਿਚਾਰਧਾਰਾ ਅਪਣਾ ਲਏ। ਇੱਕ ਖਿਆਲ ਕਰਿਓ, ਇੱਕ ਦਰਸ਼ਨ ਉਹ ਜਿਹੜੇ ਅੱਖਾਂ ਦੇਖਦੀਆਂ ਨੇ, ਇੱਕ ਦਰਸ਼ਨ ਉਹ ਨੇ ਜਿਹੜੇ ਪਰਸੇ ਜਾਂਦੇ ਨੇ। ਇੱਥੇ ਵੀ ਲਫ਼ਜ਼ ਪਰਸਨ ਆਏ। ਗੁਰੂ ਕਹਿੰਦੇ ਨੇ ਜੀ ਜੰਤ ਸਭ ਤੁਧ ਉਪਾਏ, ਹੇ ਮੇਰੇ ਮਾਲਕ, ਸਾਰੇ ਸੰਸਾਰ ਦੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ, ਪਰ ਗੁਰੂ ਕੋਲ ਆ ਕੇ ਵੀ ਸਾਰਿਆਂ ਨੇ ਅੰਮ੍ਰਿਤ ਪ੍ਰਾਪਤ ਨਹੀਂ ਕੀਤਾ। ਜੀ ਕਿਹਨੇ ਕੀਤਾ? ਕਹਿਣ ਲੱਗੇ ਜਿੰਨੇ ਤੇਰੇ ਪੈਦਾ ਕੀਤੇ ਹੋਏ ਜੀ ਜੰਤ ਨੇ, ਉਹਨਾਂ ਵਿੱਚੋਂ ਕੁਛ ਲੋਕ ਐਸੇ ਨੇ, ਇੱਕ ਭਾਵ ਕੁਛ, ਜਿਨ੍ਹਾਂ ਨੇ ਗੁਰੂ ਨੂੰ ਵੇਖਿਆ ਤੇ ਵੇਖ ਕੇ ਪਰਸਨ ਲਈ ਆ ਗਏ। ਕਹਿਣ ਲੱਗੇ ਜੀ ਜੰਤ ਸਭ ਤੁਧ ਉਪਾਏ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਬਹੁਤ ਤਾਂ ਵੇਖ ਕੇ ਮੁੜ ਗਏ, ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਜੀ ਜੰਤ ਸਭ ਤੇਰੇ। ਬਹੁਤ ਕੇਵਲ ਦੇਖਣ ਵਾਲੇ ਨੇ, ਗੁਰੂ ਨੇ ਇੱਕ ਥਾਵੇਂ ਨਹੀਂ ਅਨੇਕਾਂ ਥਾਵਾਂ ਤੇ ਇਸ ਰਮਜ਼ ਨੂੰ ਸਪਸ਼ਟ ਕੀਤਾ। ਗੁਰੂ ਕਹਿੰਦੇ ਨੇ ਸਤਿਗੁਰੂ ਦਾ ਦੇਖਣਾ ਕੀ ਹੈ? ਜੇ ਦੇਖ ਕੇ ਚਲਾ ਜਾਏ ਤਾਂ ਕੁਛ ਵੀ ਨਾ ਹੋਇਆ। ਕਹਿਣ ਲੱਗੇ ਦੇਖਣ ਦਾ ਮਕਸਦ ਸਮਝ, ਸਤਿਗੁਰੂ ਦੇਖਿਆ ਦੀਖਿਆ ਲੀਨੀ। ਦੇਖਿਆ ਤੇ ਦੀਖਿਆ ਦਾ ਲਫ਼ਜ਼ ਬੜਾ ਨੇੜੇ ਦਾ, ਦੇਖਣ ਤੋਂ ਭਾਵ ਹੈ ਅੱਖਾਂ ਨਾਲ ਤੇ ਦੀਖਿਆ ਤੋਂ ਭਾਵ ਹੈ ਉਹਦਾ ਉਪਦੇਸ਼ ਉਹਦਾ ਮੰਤਰ ਜੋ ਗੁਰੂ ਦ੍ਰਿੜਾਏ ਉਹਨੂੰ ਲੈ ਲੈਣਾ। ਬਚਨ ਗੁਰੂ ਜੋ ਪੂਰੇ ਕਹਿਓ ਮੈਂ ਛੇਕ ਗਾਠਰੀ ਬੰਦ। ਕਹਿੰਦੇ ਕਿ ਗੁਰੂ ਦਾ ਦੇਖਣਾ ਕੀ ਹੈ? ਉਹਦੀ ਦੀਖਿਆ ਲੈ ਲੈਣੀ, ਤੇ ਜੇ ਦੀਖਿਆ ਨਾ ਲਈ ਵੇਖ ਕੇ ਰੋਜ਼ ਹੀ ਚਲਾ ਗਿਆ। ਪਰਿਕਰਮਾ ਰੋਜ਼ ਕਰ ਲਈ ਪਰ ਦੀਖਿਆ ਨਾ ਲਈ। ਸਤਿਗੁਰ ਦੇਖਿਆ ਦੀਖਿਆ ਲਈ। ਤੇ ਇੱਥੇ ਵੀ ਗੁਰੂ ਨੇ ਆਖਿਆ, ਕਹਿਣ ਲੱਗੇ ਇੱਕ ਵੇਖ ਪਰਸਨ ਆਇਆ, ਕਿਉਂਕਿ ਜਿਹੜੀ ਚੇਂਜ ਆਉਂਦੀ ਹੈ ਨਾ ਉਹ ਪਰਸਨ ਵਿੱਚ, ਉਹ ਪਰਸਨ ਵਿੱਚ ਸਵਈਆਂ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਨਸਾਵਲੀ ਵਜੋਂ ਅਗਲੀ ਕੁੱਲ ਦਾ ਜ਼ਿਕਰ ਕਰਦੇ ਹਾਂ, ਅਗਲੀ ਗੱਦੀ ਦਾ, ਅਗਲੇ ਸਿੰਘਾਸਨ ਦਾ, ਅਗਲੀ ਕਾਇਆਂ ਦਾ ਜ਼ਿਕਰ ਕਰਦੇ ਹਾਂ। ਗੁਰੂ ਨੇ ਆਪਣੀ ਰਸਾਂ ਤੋਂ ਆਖ ਦਿੱਤਾ ਪੱਟਾਂ ਦੇ ਰੂਪ ਵਿੱਚ। ਕਹਿਣ ਲੱਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸੋ ਤਤ ਮਿਲਾਇਓ। ਕੁਛ ਸ਼ਬਦ ਹੈ ਪੱਟਾਂ ਦਾ ਸਵਈਆ, ਜਿਹਦੇ ਵਿੱਚ ਆਖਦੇ ਨੇ ਪਾਰਸ ਪਰਸ ਲਫਜ਼ ਪਰਸ ਹੈ, ਪਾਰਸ ਪਰਸ 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 ਗੁਰਗੁਰੂ ਕਹਾਏ। ਹੁਣ ਪਾਰਸ ਜਿਹੜਾ ਉਹਨੂੰ ਤੇ ਪਰਸਨ ਦੀ ਲੋੜ ਨਹੀਂ, ਉਹਦਾ ਜਨਮ ਹੀ ਪਾਰਸ ਦੇ ਰੂਪ ਵਿੱਚ ਹੋਇਆ। ਪਾਰਸ ਪਰਸ ਕੇ ਪਾਰਸ ਨਹੀਂ ਬਣਿਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਅੱਗੇ ਲਫਜ਼ ਹੈ ਤਾਂਤੇ ਉਸ ਤੋਂ, ਇਸੇ ਲਈ ਲਫਜ਼ ਵਰਤ ਦਿੱਤੋ ਨੇ ਪਾਰਸ ਪਰਸ ਗੁਰੂ ਨਾਨਕ, ਪਾਰਸ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਅੱਗੇ ਗੁਰੂ ਅੰਗਦ ਪਰਸ ਕੇ ਬਣੇ, ਅੰਗ ਲੱਗ ਕੇ ਛੋ ਕੇ ਪਾਰਸ ਨੂੰ ਪਰਸ ਕੇ, ਤੇ ਤਿੰਨ ਵਾਰ ਪਰਸ ਲਫਜ਼ ਵਰਤਿਆ ਨੇ। ਗੁਰੂ ਨਾਨਕ ਪਾਰਸ, ਗੁਰੂ ਅੰਗਦ ਪਹਿਲੇ ਪਰਸ, ਗੁਰੂ ਅਮਰਦਾਸ ਦੂਜੇ ਪਰਸ, ਗੁਰੂ ਰਾਮਦਾਸ ਤੀਜੇ ਪਰਸ, ਇਉਂ ਗੁਰੂ ਕਹਾਉਂਦੇ ਗਏ। ਅਤੇ ਗੁਰੂ ਅਰਜਨ ਸਾਹਿਬ ਦਾ ਨਾਮ ਸਪਸ਼ਟ ਲੈ ਤੋਂ ਕਹਿਣ ਲੱਗੇ ਪਾਰਸ ਪਰਸ 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 ਗੁਰਗੁਰੂ ਕਹਾਇਓ। ਭਨ ਮਥਰਾ ਮੂਰਤ ਸਦਾ ਥਿਰ ਲਾਏ, ਚਿੱਤ ਸਨਮੁਖ ਰਹੋ ਕਲ ਯੁਗ ਜਹਾਜ਼ ਅਰਜਨ ਗੁਰੂ। ਗੁਰੂ ਅਰਜਨ ਸਾਹਿਬ ਦੇ ਨਾਮ ਲਿਆ। ਅਤੇ ਪਹਿਲੀਆਂ ਚਾਰ ਪਾਤਸ਼ਾਹੀਆਂ ਦੇ ਸੰਬੰਧ ਵਿੱਚ ਪਾਰਸ ਅਤੇ ਤਿੰਨ ਪਾਤਸ਼ਾਹੀਆਂ ਦੇ ਸੰਬੰਧ ਵਿੱਚ ਪਰਸ। ਜਦੋਂ ਪਰਸ ਦਾ ਉਦੋਂ ਚੇਂਜ ਆਉਂਦੀ ਹੈ, ਉਦੋਂ ਲਹਿਣਾ ਪਰਸ ਕੇ ਅੰਗ ਲੱਗ ਕੇ ਅੰਗਦ ਬਣਦਾ। ਪਰਸਨ ਅਤੇ ਦੇਖਣ ਵਿੱਚ ਇੰਨਾ ਅੰਤਰ। ਅਤੇ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਲਫ਼ਜ਼ ਵਰਤਿਆ, ਕਹਿਣ ਲੱਗੇ ਹੇ ਮੇਰੇ ਮਾਲਕ, ਤੇਰੇ ਪੈਦਾ ਕੀਤੇ ਹੋਏ ਸਾਰੇ ਸੰਸਾਰ ਦੇ ਜੀਵ ਨੇ, ਪਰ ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਝੋਲੀ ਪਵਾਉਣ ਵਾਲਾ, ਹਿਰਦੇ ਵਿੱਚ ਵਸਾਉਣ ਵਾਲਾ ਕੌਣ ਹੈ ਜਿਹੜਾ ਤੇਰੇ ਸਾਰੇ ਪੈਦਾ ਕੀਤੇ ਹੋਏ ਜੀਵ ਜੰਤਾਂ ਵਿੱਚੋਂ ਗੁਰੂ ਨੂੰ ਵੇਖ ਕੇ ਪਰਸਨ ਆਇਆ ਹੋਵੇ? ਕਹਿਣ ਲੱਗੀ ਜੀ ਜੰਤ ਸਭ ਤੋਂ ਦੇ ਉਪਾਏ, ਜੀ ਜੰਤ ਸਭ ਤੋਂ ਦੇ ਉਪਾਏ, ਇੱਕ ਵੇਖ ਪਰਸਨ ਆਇਆ। ਹੁਣ ਕਹਿਣ ਲੱਗੇ ਜਿਹੜਾ ਪਰਸਨ ਆਇਆ ਨਾ, ਜਿਹੜਾ ਪਰਸਨ ਆਇਆ ਉਹਦੀ ਹਾਲਤ ਕੀ ਬਣੀ ਹੈ, ਉਹ ਪਾਤਰ ਕਿਵੇਂ ਬਣਿਆ ਹੈ ਅੰਮ੍ਰਿਤ ਦਾ? ਗੁਰੂ ਨਾਨਕ ਗੁਰੂ ਉਹਦੇ ਤੇ ਤੁੱਠਿਆ ਕਿਵੇਂ ਹੈ ਕਿ ਉਸ ਪਾਤਰ ਵਿੱਚ ਅੰਮ੍ਰਿਤ ਪਾ ਦੇ? ਕਹਿਣ ਲੱਗੇ ਉਹਦੀ ਚੇਂਜ ਦੀ ਨਿਸ਼ਾਨੀ ਇਹ ਹੈ, ਲੱਭ ਲੋਭ ਅਹੰਕਾਰ ਚੁੱਕਾ, ਵੇਖ ਪਰਸਨ ਆਇਆ। ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰ ਭਲਾ ਭਾਇਆ। ਜਿੰਦਾ ਲੱਭ ਲੋਭ ਤੇ ਅਹੰਕਾਰ ਨਹੀਂ ਚੁੱਕਿਆ ਅਜੇ ਉਹ ਗੁਰੂ ਨੂੰ ਪਰਸਨ ਨਹੀਂ ਆਇਆ ਉਹ ਵੇਖਣ ਵਾਲੇ ਜੀ ਜੰਤ ਸੰਤੁਧ ਉਪਾਏ ਇੱਕ ਵੇਖ ਪਰਸਨ ਆਇਆ ਤੇ ਜਿਹੜਾ ਪਰਸਨ ਆਇਆ ਉਹਦੇ ਵਿੱਚ ਆ ਚੇਂਜ ਆਈ ਕਿ ਲੱਭ ਲੋਭ ਤੇ ਹੰਕਾਰ ਇਹ ਦੋ ਹੀ ਚੀਜ਼ਾਂ ਰੁਕਾਵਟ ਨੇ ਮਹਿਸੂਸ ਕੀਤੀ ਸੀ ਲੱਭ ਲੋਭ ਵਿੱਚੋਂ ਮੇਰੀ ਨਿਕਲਦੀ ਇਹ ਸਭ ਕੁਛ ਮੇਰਾ ਤੇ ਹੰਕਾਰ ਵਿੱਚੋਂ ਮੈਂ ਨਿਕਲਦਾ ਇਹ ਸਭ ਕੁਛ ਮੈਂ ਹੀ ਹਾਂ ਹੰਕਾਰੀ ਪੁਰਸ਼ ਇਹ ਕਹਿੰਦਾ ਸਭ ਕੁਛ ਮੈਂ ਹੀ ਹਾਂ ਤੇ ਦੋਵਾਂ ਨੂੰ ਮੇਲ ਦੇਈਏ ਤੇ ਲਫ਼ਜ਼ ਬਣਦਾ ਮੈਂ ਮੇਰੀ ਇਹ ਦਰਮਿਆਨ ਵਿੱਚ ਦੀਵਾਰ ਹੈ ਅੰਮ੍ਰਿਤ ਦੇ ਰੱਬ ਸੱਚ ਅੰਮ੍ਰਿਤ ਹੈ ਤੇ ਅੰਮ੍ਰਿਤ ਰੂਪੀ ਸੱਚ ਨੂੰ ਹਿਰਦੇ ਵਿੱਚ ਵਸਾਉਣ ਲਈ ਦਰਮਿਆਨ ਵਿੱਚੋਂ ਹੋਂ ਹੋਂ ਮੈਂ ਵਿੱਚੋਂ ਖੋਵੇ ਇਸ ਲਈ ਗੁਰੂ ਕੋਲ ਜਦੋਂ ਪਰਸਨ ਆਉਂਦਾ ਨਾ ਸਿੱਖ ਜਦੋਂ ਭਾਵ ਗੁਰੂ ਦੀ ਦੀਖਿਆ ਲੈਣ ਆਉਂਦਾ ਨਿਰਾ ਦੇਖਣ ਨਹੀਂ ਇੱਥੇ ਰੁਕਣਾ ਗਰੀਬਾਂ ਵਿੱਚ ਝਾਤ ਮਾਰਿਆ ਅੰਦਰ ਇਹ ਕੌੜੀ ਸੱਚਾਈ ਸਾਨੂੰ ਮੰਨਣੀ ਪਏਗੀ ਸਾਡੇ ਵਿੱਚੋਂ ਸਮੇਤ ਮੇਰੇ ਬਹੁਤਾਤ ਲੋਕ ਐਸੇ ਨੇ ਜਿਹੜੇ ਕੇਵਲ ਦੇਖਣ ਹੀ ਆਉਂਦੇ ਨੇ ਗੁਰੂ ਤਾਂ ਦੀਖਿਆ ਰੋਜ਼ ਦੇਈ ਜਾਂਦਾ ਗੁਰੂ ਰੋਜ਼ ਸਮਝਾਈ ਜਾਂਦਾ ਅਸੀਂ ਦੀਖਿਆ ਲੈ ਕੇ ਕਿੰਨੀ ਕੁ ਜਾਂਦੇ ਹਾਂ ਕਿੰਨੇ ਕੁ ਲੋਕ ਆ ਜਿਹੜਾ ਗੁਰੂ ਦੀਖਿਆ ਦੇਵੇ ਤੇ ਅਸੀਂ ਰੋਜ਼ ਪੱਲੇ ਬੰਨ ਲੈ ਜਾਈਏ ਮੈਂ ਕੁਐਸ ਕੀਤੀ ਸੀ ਆਖਰ ਜ਼ਿੰਦਗੀ ਦੇ ਵੀਹ ਤੀਹ ਤੀਹ ਸਾਲ ਤਾਂ ਸਾਨੂੰ ਗੁਰਦੁਆਰੇ ਆਉਂਦਿਆਂ ਗੁਜ਼ਰ ਹੀ ਗਏ ਨੇ ਕੁਛ ਜੀਵਨ ਐਸੇ ਨੇ ਉਮਰ ਦੇ ਮੁਤਾਬਕ ਅਤੇ ਗੁਰੂ ਨੇ ਰੋਜ਼ ਦੀਖਿਆ ਦਿੱਤੀ ਆ ਹੁਕਮਨਾਮਾ ਕਿ ਰੋਜ਼ ਦੀਖਿਆ ਇਹਦੇ ਵਿੱਚ ਕੋਈ ਨਾ ਕੋਈ ਦੀਖਿਆ ਤਾਂ ਹੈ ਨਾ ਗੁਣ ਦੀ ਅਤੇ ਜੇ ਭਲਾ ਰੋਜ਼ ਦੇ ਹੁਕਮਨਾਮੇ ਵਿੱਚੋਂ ਇੱਕ ਗੁਣ ਹੀ ਸਾਡੇ ਅੰਦਰ ਦੀਖਿਆ ਰੂਪ ਹੋ ਕੇ ਚਲਾ ਜਾਂਦਾ ਅਤੇ ਇੱਕ ਵਰ੍ਹੇ ਦੇ 365 ਦਿਨ ਨੇ ਅਤੇ ਜਿੰਨੇ ਵਰ੍ਹੇ ਸਾਨੂੰ ਆਉਂਦਿਆਂ ਬੀਤ ਗਿਆ ਨੇ ਭਲਾ ਕਿੰਨੇ ਕੁ ਗੁਣ ਸਾਡੇ ਅੰਦਰ ਆ ਜਾਂਦੇ ਕਿੰਨੇ ਕੁ ਔਗਣ ਨੱਸ ਜਾਂਦੇ ਹਰ ਗੁਣ ਨੂੰ ਸਮਾਉਣ ਲਈ ਕੋਈ ਔਗਣ ਕੱਢਣਾ ਪੈਂਦਾ ਕਿਉਂਕਿ ਗੁਣ ਦੇ ਅਪੋਜ਼ਿਟ ਕੋਈ ਅਵਗੁਣ ਹੈ ਉਹ ਗੁਣ ਤਾਂ ਹੀ ਸਮਾਉਂਦਾ ਉਹਦੇ ਅਪੋਜ਼ਿਟ ਜਿਹੜਾ ਅਵਗੁਣ ਹੈ ਉਹ ਨਿਕਲਦਾ ਝੂਠ ਨਿਕਲੇਗਾ ਤਾਂ ਹੀ ਸੱਚ ਆਏਗਾ ਬਦੀ ਨਿਕਲੇਗੀ ਤਾਂ ਹੀ ਨੇਕੀ ਆਏਗੀ ਜੇ ਜ਼ੁਲਮ ਨਿਕਲੇਗਾ ਤਾਂ ਹੀ ਦਇਆ ਆਏਗੀ ਕੋਈ ਇੱਕ ਚੀਜ਼ ਤਾਂ ਜਾਏਗੀ ਅਤੇ ਇਹ ਸਾਰੀ ਚੇਂਜ ਜਿਹੜੀ ਹੈ ਕਿਉਂ ਨਹੀਂ ਹੋ ਰਹੀ ਜੇ ਅਸੀਂ ਆਪਣੇ ਆਪ ਨੂੰ ਖੁਦ ਪੜਚੋਲੀਏ ਕੋਈ ਕਿਉਂ ਪੜਚੋਲੇ ਆਪਣੇ ਆਪ ਨੂੰ ਖੁਦ ਪੜਚੋਲੀਏ ਅਤੇ ਸਾਨੂੰ ਪਤਾ ਲੱਗ ਜਾਏ ਅਸੀਂ ਦੇਖਿਆ ਵਿੱਚ ਤਾਂ ਸ਼ਾਮਿਲ ਹਾਂ ਦੇਖਿਆ ਵਿੱਚ ਬਿਲਕੁਲ ਨਹੀਂ ਸਤਿਗੁਰੂ ਦੇਖਿਆ ਦੇਖਿਆ ਨਹੀਂ ਅਸੀਂ ਦੇਖਿਆ ਜ਼ਰੂਰ ਦੀਖਿਆ ਬਿਲਕੁਲ ਨਹੀਂ ਲਈ ਨਾ ਲੈ ਲਿਆ ਅਤੇ ਮੈਂ ਅਰਜ਼ ਕਰ ਰਿਹਾ ਸਾਂ ਗੁਰੂ ਆਪਣੀ ਰਸਨਾ ਤੋਂ ਆਖਦੇ ਕਹਿੰਦੇ ਜੀ ਜੰਤ ਸਭ ਤੋਂ ਦੋ ਉਪਾਏ ਪਰ ਉਹਨਾਂ ਸਾਰਿਆਂ ਵਿੱਚੋਂ ਇੱਕ ਵੇਖ ਪਰਸਨ ਆਇਆ ਇੱਕ ਉਹ ਲੋਕ ਨੇ ਕੁਝ ਹਿੱਸਾ ਉਹ ਹੈ ਜਿਹੜੇ ਵੇਖਦੇ ਨੇ ਅਤੇ ਪਰਸਦੇ ਨੇ ਅਤੇ ਜਿਹੜੇ ਵੇਖ ਕੇ ਪਰਸਦੇ ਨੇ ਉਹਨਾਂ ਦੀ ਚੇਂਜ ਉਹਨਾਂ ਦੀ ਤਬਦੀਲੀ ਜਿਹੜੀ ਹੁੰਦੀ ਹੈ ਜੀਵਨ ਦੀ ਉਹਦੀ ਨਿਸ਼ਾਨੀ ਇਹ ਹੈ ਕਿ ਲੱਭ ਲੋਭ ਅਹੰਕਾਰ ਚੁੱਕਾ ਜਦੋਂ ਲੱਭ ਲੋਭ ਅਹੰਕਾਰ ਚੁੱਕ ਜਾਂਦਾ ਨਾ ਅੰਦਰੋਂ ਉਦੋਂ ਸਤਿਗੁਰੂ ਨੂੰ ਬੜਾ ਚੰਗਾ ਲੱਗਦਾ ਸਤਿਗੁਰ ਭਲਾ ਪਾਇਆ ਭਲਾ ਪਾਇਆ ਦਾ ਅਰਥ ਕੀ ਹੈ ਬਹੁਤ ਚੰਗਾ ਲੱਗਾ ਗੁਰੂ ਨੂੰ ਉਹ ਸਿੱਖ ਬੜਾ ਚੰਗਾ ਲੱਗਾ ਜਿਹੜਾ ਵੇਖ ਕੇ ਪਰਸਨ ਆਇਆ ਅਤੇ ਪਰਸਿਆ ਉਸਨੇ ਐਸਾ ਕਿ ਲੱਭ ਲੋਭ ਅਹੰਕਾਰ ਅੰਦਰੋਂ ਚੁੱਕ ਗਿਆ ਜਦੋਂ ਗੁਰੂ ਨੇ ਇਹ ਦੇਖਿਆ ਬਣਿਆ ਹੋਇਆ ਤਬਦੀਲ ਹੋਇਆ ਸਿੱਖ ਗੁਰੂ ਨੂੰ ਬੜਾ ਚੰਗਾ ਲੱਗਾ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ ਕਹਿਣ ਲੱਗੇ ਫਿਰ ਹੁਣ ਗੁਰੂ ਟੁੱਟ ਪਿਆ ਪਾਤਰ ਬਣ ਗਿਆ ਹੁਣ ਉਸਨੇ ਹਰੀ ਰੂਪੀ ਸੱਚ ਰੂਪ ਅੰਮ੍ਰਿਤ ਅੰਦਰ ਟਿਕਾਇਆ ਕਹਿਣ ਲੱਗੇ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਭਾਇਆ ਕਹੇ ਨਾਨਕ ਜਿਸ ਨੂੰ ਆਪ ਤੁੱਠ
ਸਿੱਖਾ ਤਿੰਨ ਅੰਮ੍ਰਿਤ ਗੁਰ ਤੇ ਪਾ।
ਕਹਿਣ ਲੱਗੇ ਹੁਣ ਕੁਝ ਜਿਹੜੇ ਜੀ ਜੰਤ ਸਭ ਤੁਧ ਉਪਾਏ ਸਨ, ਉਹਨਾਂ ਵਿੱਚੋਂ ਜਿਹੜੇ ਇੱਕ ਵੇਖ ਪਰਸਨ ਆਏ ਸਨ, ਉਹਨਾਂ ਦੀ ਜੀਵਨ ਦੀ ਚਾਲ, ਉਹਨਾਂ ਦੀ ਜੀਵਨ ਦੀ ਤਰਤੀਬ, ਉਹਨਾਂ ਦੀ ਜੀਵਨ ਜੁਗਤ ਬਿਲਕੁਲ ਵੱਖਰੀ ਹੋ ਗਈ। ਅਗਲੀ ਪੌੜੀ ਸ਼ੁਰੂ ਹੋ ਗਈ। ਇਹ ਖਿਆਲ ਕਰਿਓ, ਗੁਰੂ ਕੀ ਗੱਲ ਮੰਨਣ ਨਾਲ, ਗੁਰੂ ਕੀ ਗੱਲ ਮੰਨਣ ਨਾਲ ਕੋਈ ਰੰਗ ਨਹੀਂ ਬਦਲਦਾ ਚਿਹਰੇ ਦਾ। ਇੱਕ ਸਿਆਣੇ ਲੋਕਾਂ ਨੇ ਜਿਹੜੀ ਕਹਾਵਤ ਬਣਾਈ ਹੈ, ਬੜੀ ਖੂਬਸੂਰਤ ਹੈ। ਲੋਕ ਕਹਾਵਤ ਵਿੱਚ ਕਹਿੰਦੇ ਨੇ, ਕਾਲੇ ਕੋਲ ਧੌਲਾ ਬਹਿ ਜਾਏ, ਰੰਗ ਨਹੀਂ ਵਟਾਉਂਦਾ ਮੱਤ ਲੈਂਦੇ ਮੱਤ ਲੈਂਦੇ। ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ। ਕਹਿਣ ਲੱਗੇ ਜਦੋਂ ਸਿੱਖ ਗੁਰੂ ਨੂੰ ਪਰਸ ਲੈ, ਉਹਦੇ ਜੀਵਨ ਦੀ ਜੁਗਤ ਬਦਲ ਜਾਂਦੀ ਹੈ। ਜਿਹੜੀ ਬਦਲਣ ਦੀ ਜ਼ਰੂਰਤ ਹੈ, ਅਤੇ ਉਹਨਾਂ ਨਾਲੋਂ ਵੱਖਰੀ ਹੋ ਜਾਂਦੀ ਹੈ ਜਿਹੜਾ ਸਾਰਾ ਵੱਡਾ ਕਾਫਲਾ ਹੈ। ਜੀਵ ਜੰਤ ਸਭ ਤੋਂ ਦੋ ਪਾਏ, ਉਹ ਤਾਂ ਸਾਰੇ ਹੀ ਪਾਇਦਾ, ਡਾਕੂ ਕਿਹੜੇ ਤੇਰੇ ਨਹੀਂ ਪੈਦਾ ਕੀਤੇ ਹੋਏ। ਵਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਕ ਦੋਏ ਫਲ ਲਾਏ, ਉਹ ਵੀ ਤੇਰੇ ਪੈਦਾ ਕੀਤੇ ਹੋਏ। ਪਰ ਇਹ ਖਿਆਲ ਕਰੀ, ਜਿਨ੍ਹਾਂ ਨੇ ਗੁਰੂ ਨੂੰ ਪਰਸ ਲਿਆ, ਜਿਨ੍ਹਾਂ ਨੇ ਗੁਰੂ ਨੂੰ ਪਰਸ ਲਿਆ, ਉਹਨਾਂ ਵਿੱਚ ਕੋਈ ਚੇਂਜ ਆਈ, ਕੁਝ ਨਿਰਾਲਾਪਣ ਹੋਇਆ। ਕਿਉਂਕਿ ਗੁਰੂ ਨੇ ਤਾਂ ਬੁਨਿਆਦ ਹੀ ਇਸ ਗੱਲ ਦੀ ਰੱਖੀ ਸੀ ਨਿਰਾਲੇਪਣ ਦੀ। ਮੈਂ ਤੈਨੂੰ ਸਾਰਿਆਂ ਵਿੱਚੋਂ ਕੁਝ ਸ੍ਰੇਸ਼ਟ ਗੁਣ ਦੇਣਾ ਚਾਹੁੰਦਾ। ਇਸ ਲਈ ਭਾਈ ਸਾਹਿਬ ਨੇ ਵੀ ਇਸ ਲਈ ਆਰੰਭ ਵਿੱਚ ਕਹਿ ਦਿੱਤਾ, ਕਹਿਣ ਲੱਗੇ, ਸ਼ਬਦ ਜੁੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਔਰ ਗੁਰੂ ਦਸਮ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ, ਜਬ ਲਗ ਰਹੇ ਖਾਲਸਾ ਨਿਆਰਾ। ਨਿਰਾਲਾਪਣ ਕੀ ਹੈ? ਗੁਰੂ ਅਮਰਦਾਸ ਸਾਹਿਬ ਨੇ ਵੀ ਉਹ ਗੱਲ ਆਖ ਦਿੱਤੀ, ਕਹਿਣ ਲੱਗੇ, ਭਗਤਾਂ ਕੀ ਚਾਲ ਨਿਰਾਲੀ। ਹੁਣ ਜੀ ਜੰਤ ਸਭ ਤੇਰੇ ਹੀ ਆਏ ਮੇਰੇ ਮਾਲਿਕ, ਪਰ ਜਿਨ੍ਹਾਂ ਨੇ ਗੁਰੂ ਨੂੰ ਪਰਸ ਲਿਆ ਹੈ ਨਾ, ਜਿਨ੍ਹਾਂ ਦੀ ਝੋਲੀ ਗੁਰੂ ਨੇ ਸੱਚ ਦਾ ਅੰਮ੍ਰਿਤ ਪਾ ਦਿੱਤਾ ਹੈ, ਉਹਨਾਂ ਦੀ ਜੀਵਨ ਜੁਗਤ ਹੀ ਵੱਖਰੀ ਹੋ ਗਈ, ਬਿਲਕੁਲ ਵੱਖਰੀ। ਔਰ ਸੰਸਾਰ ਲਈ ਉਹ ਬੜੀ ਔਖੀ ਹੈ, ਉਹ ਹਰ ਕੋਈ ਨਹੀਂ ਕਰ ਸਕਦਾ। ਲੱਭ ਲੋਭ ਅਹੰਕਾਰ ਚੁੱਕਾ, ਕੋਈ ਹਰ ਕੋਈ ਚੁਕਾ ਸਕਦਾ? ਪਲ ਵਿੱਚ ਹੰਕਾਰ ਆ ਜਾਂਦਾ, ਪਲ ਵਿੱਚ ਹਉਮੈ ਆ ਜਾਂਦੀ, ਪਲ ਵਿੱਚ ਲੱਭ ਲੋਭ ਆ ਜਾਂਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਹੇ ਲੋਭਾ, ਲੰਪਟ ਸੰਗ ਸਿਰ ਮੋਰੇ ਅਣਕ ਲਹਿਰੀ ਕਲੋਲ ਤੇ। ਸਾਰਾ ਸੰਸਾਰ ਤਾਂ ਬੱਝਿਆ ਪਿਆ ਇਸ ਵਿੱਚ, ਤੇ ਭਲਾ ਉਹ ਚਾਲ ਨਿਰਾਲੀ ਕਿਉਂ ਨਾ ਹੋਈ ਜਿਹੜਾ ਇਹਦੇ ਚੋਂ ਨਿਕਲ ਜਾਏ। ਹੇਲੋ ਭਾ, ਲੰਪਟ ਸੰਗ ਸਿਰ ਮੋਰੇ ਅਣਕ ਲਹਿਰੀ ਕਲੋਲ ਤੇ। ਕਹਿਣ ਲੱਗੇ, ਧਾਵੰਤ ਜੀ ਆਬੋ ਪ੍ਰਕਾਰੰ। ਇਸ ਲੱਭ ਲੋਭ ਦੇ ਬੱਝੇ ਹੋਏ ਸੰਸਾਰ ਦੇ ਜੀਵ ਦਿਨ ਰਾਤ ਦੌੜ ਰਹੇ ਨੇ। ਕਬਹੂ ਜੀੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ, ਦਿਨ ਰਾਤ ਦੌੜ। ਤੇ ਇਹੋ ਜਿਹੇ ਸੰਸਾਰ ਵਿੱਚ ਕੁਛ ਲੋਕ ਐਸੇ ਹੋਣ ਜਿਹੜੇ ਬਿਲਕੁਲ ਵੱਖਰੇ ਹੋਣ, ਵੱਖਰੀ ਚਾਲ ਹੋਵੇ। ਮੈਂ ਇੱਕ ਵਾਰ ਕੀਤੀ ਸੀ, ਜਦੋਂ ਹਰ ਕੋਈ ਸੰਸਾਰ ਦਾ ਆਦਮੀ ਕਿਸੇ ਦੁਕਾਨ ਵਿੱਚ ਬਿਜ਼ਨਸ ਵਿੱਚ ਬੈਠਾ ਇਹ ਸੋਚ ਰਿਹਾ ਹੋਵੇ ਕਿ ਮੈਂ ਘੱਟ ਤੋਂ ਘੱਟ ਦਿਆਂ ਅਤੇ ਵੱਧ ਤੋਂ ਵੱਧ ਲਾਭ ਉਠਾਵਾਂ, ਮੈਂ ਅਰਜ਼ ਕੀਤੀ ਸੀ, ਬਿਜ਼ਨਸ ਦਾ ਅਟ੍ਰੈਕਟ ਹੀ ਹੈ, ਨਿਸ਼ਾਨੀ ਹੈ ਉਹ। ਅਤੇ ਉਸ ਟਾਈਮ 'ਤੇ ਕੋਈ ਦੁਕਾਨ 'ਤੇ ਬੈਠਾ 13-13 ਆਖ ਕੇ ਤੋਲੀ ਜਾਏ ਗਿਣੇ ਹੀ ਨਾ, ਅਤੇ ਫਿਰ ਚਾਲ ਵੱਖਰੀ ਹੋਈ ਨਾ, ਯੁਕਤੀ ਵੱਖਰੀ ਹੋ ਗਈ ਨਾ। ਅਤੇ ਗੁਰੂ ਨੇ ਆਪਣੀ ਇਹੋ ਰਸਿਆਂ ਤੋਂ ਗੱਲ ਆਖੀ, ਕਹਿਣ ਲੱਗੇ, ਜਿਹੜਾ ਗੁਰੂ ਨੂੰ ਪਰਸ ਲੈਂਦਾ ਨਾ, ਉਹਦੀ ਚਾਲ ਜੀਵਨ ਦੀ ਬਿਲਕੁਲ ਵੱਖਰੀ ਹੋ ਜਾਂਦੀ ਹੈ। ਕਿਉਂਕਿ ਦੁਨੀਆਂ ਦੇ ਲੋਕ ਲੱਭ ਲੋਭ ਅਹੰਕਾਰ ਵਿੱਚੋਂ ਨਹੀਂ ਨਿਕਲ ਸਕਦੇ ਪਏ, ਸੰਸਾਰ ਅੰਦਰ ਦੇਖ ਰਹੇ, ਇਹਦੇ 'ਚੋਂ ਨਿਕਲਣਾ ਹੈ ਹੀ ਔਖਾ। ਬਲਕਿ ਗੁਰੂ ਅਰਜਨ ਸਾਹਿਬ ਨੇ ਇੱਕ ਥਾਵੇਂ ਇੱਕ ਚੈਲੰਜ ਵੱਲੋਂ ਗੱਲ ਆਖ ਦਿੱਤੀ, ਕਹਿਣ ਲੱਗੇ, ਨਿਮਖ ਨਿਮਖ ਕਰ ਸਰੀਰ ਕਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ। ਆਪਰੇਸ਼ਨ ਕਰਾਏ ਤੇ ਸੰਸਾਰ ਦਾ ਕੋਈ ਰੋਗ ਹੋਰ ਦੂਰ ਹੋ ਸਕਦਾ ਹੈ, ਪਰ ਕਹਿਣ ਲੱਗੇ ਤਣ ਦੇ ਕੋਈ ਟੁਕੜੇ ਟੁਕੜੇ ਕਰਦੇ, ਵੱਖ ਵੱਖ ਸਰੀਰ ਦੇ ਟੁਕੜੇ ਕਰਕੇ ਰੱਖਦੇ, ਅਤੇ ਆਖੇ ਵਿੱਚੋਂ ਹੋਮੇ ਦੀ ਮੈਲ ਕੱਢ ਕੇ ਬਾਹਰ ਸੁੱਟਦੇ ਆ, ਕਹਿੰਦੇ ਨੇ ਨਹੀਂ ਨਿਕਲਦੇ, ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਵੀ ਹੋਮੇ ਮੈਲ ਨਾ ਜਾਵੇ, ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰਗਲੇ, ਮਾਨ ਸਭੇ ਕੋ ਖਾਏ। ਗੁਰੂ ਨੇ ਬਾਣੀ ਵਿੱਚ ਆਵਾਜ਼ ਦਿੱਤੀ, ਕਹਿਣ ਲੱਗੇ ਆਪਣੇ ਅਹੰਕਾਰ ਜਗਤ ਜਲਿਆ, ਮਨ ਤੂੰ ਮਤ ਮਾਨ ਕਰੇ ਜੇ ਹੋ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋਏ ਹੋਇਓ। ਕਿਉਂਕਿ ਗੁਰੂ ਨੂੰ ਜਿੰਨੇ ਪ੍ਰਸ਼ਨ ਹੈ ਉਹਦਾ ਲੱਭ ਲੁਭ ਅਹੰਕਾਰ ਚੁੱਕਣਾ, ਅਤੇ ਗੁਰੂ ਨੇ ਆਵਾਜ਼ ਦੇਣੀ ਗੁਰਮੁਖ ਨਿਮਾਣਾ ਹੋ, ਅੰਤਰ ਅਗਿਆਨ ਹੋ ਬੁੱਧ ਹੈ, ਸੱਚ ਸ਼ਬਦ ਮਲ ਖੋ ਹੋ ਨਿਵਾਣਾ ਸਤਿਗੁਰ ਆਗੇ, ਮਤ ਕਿਛ ਆਪ ਲਿਖਾਵੇਂ, ਆਪਣੇ ਅਹੰਕਾਰ ਜਗਤ ਜਲਿਆ, ਮਤ ਤੂੰ ਆਪਣਾ ਆਪ ਗਵਾਵੇਂ। ਗੁਰੂ ਸੁਚੇਤ ਕਰ ਰਿਹਾ, ਕਿਉਂਕਿ ਗੁਰੂ ਚਾਹੁੰਦਾ ਲੱਭ ਲੋਭ ਅਹੰਕਾਰ ਚੁੱਕੇ। ਜਦੋਂ ਸਾਰਾ ਸੰਸਾਰ ਲੱਭ ਲੋਭ ਅਹੰਕਾਰ ਵਿੱਚ ਫਸਿਆ ਹੋਵੇ, ਉਦੋਂ ਕੁਛ ਲੋਕ ਐਸੇ ਹੋਣ, ਇੱਕ ਐਸੇ ਵਿਅਕਤੀ ਹੋਣ ਜਿਨ੍ਹਾਂ ਦਾ ਲੱਭ ਲੋਭ ਅਹੰਕਾਰ ਚੁੱਕ ਜਾਏ। ਜਿੱਦਾਂ ਤੁਸੀਂ ਆ ਕੇ ਆਖਣ ਦਾੜਾ ਕਿਉਂ ਵਧਾਇਆ ਜੀ, ਅਤੇ ਸਿੰਘਾਸਨ ਤੋਂ ਉੱਠ ਕੇ ਚਰਨ ਝਾੜਨ ਲੱਗ ਪਏ, ਆਖੇ ਜੀ ਤੁਹਾਡੇ ਚਰਨ ਝਾੜਨ ਲਈ, ਬਦਲ ਗਿਆ ਨਾ ਕੁਛ, ਪਰਸਨ ਨਾਲ ਕੁਛ ਬਦਲਿਆ। ਅਤੇ ਗੁਰੂ ਇਹੋ ਗੁਰਬਾਣੀ ਵੀ ਚੱਕਦੇ ਨੇ, ਕਹਿੰਦੇ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ। ਉਹ ਜਿਹੜਾ ਚੰਗਾ ਲੱਗਾ ਨਾ, ਇਸੇ ਲਈ ਚੰਗਾ ਲੱਗਿਆ ਕਿਉਂਕਿ ਉਹ ਜੀਵ ਜੰਤੂ ਜਿਹੜੇ ਸਭ ਤੋਂ ਦੋ ਉਪਾਅ ਸਨ, ਇਹਨਾਂ ਵਿੱਚੋਂ ਇਹਦੀ ਚਾਲ ਵੱਖਰੀ ਹੋ ਗਈ। ਕਹਿਣ ਲੱਗੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਔਖੇ ਰਾਹ ਤੁਰਨਾ, ਕਿਉਂਕਿ ਲੱਭ ਲੋਭ ਅਹੰਕਾਰ ਦਾ ਤਜਣਾ ਹੈ ਹੀ ਔਖਾ। ਲੱਭ ਲੋਭ ਅਹੰਕਾਰ ਦਾ ਤਜਣਾ ਔਖਾ ਹੈ। ਗੁਰੂ ਨੇ ਜਿਹੜਾ ਬਾਣੀ ਵਿੱਚ ਆਖਿਆ ਨਾ, ਆਖਣ ਔਖਾ ਸਾਚਾ ਨਾਮ, ਭਲਾ ਵਾਹਿਗੁਰੂ ਕਹਿਣਾ ਕਿਸੇ ਨੂੰ ਔਖਾ ਹੈ? ਰਾਮ ਰਾਮ ਕਹਿਣਾ ਕੋਈ ਔਖਾ? ਅਸਲ ਵਿੱਚ ਇਹ ਗੱਲ ਨਹੀਂ ਕਿ ਆਖਣ ਔਖਾ ਸਾਚਾ ਨਾਉ ਵੀ ਵਾਹਿਗੁਰੂ ਕਹਿਣਾ ਔਖਾ, ਅਸਲ ਵਿੱਚ ਗੱਲ ਇਹ ਹੈ ਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਕਿਠਾਏ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਦੋਵੇਂ ਇੱਕ ਥਾਂ ਵਸ ਨਹੀਂ ਸਕਦੇ, ਤੇ ਹਉਮੈ ਅੰਦਰੋਂ ਜਾ ਨਹੀਂ ਰਹੀ, ਨਾਮ ਅੰਦਰ ਆ ਨਹੀਂ ਰਿਹਾ, ਬਸ ਇਉਂ ਆਖਣ ਔਖਾ ਸਾਚਾ ਨਾਉ, ਇਹ ਬੜਾ ਔਖਾ। ਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਹੈ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਇਹ ਰਾਹ ਬੜਾ ਔਖਾ ਹੈ, ਜਿਸ ਰਾਹ ਤੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਲਓ ਇੱਥੇ ਆ ਕੇ ਉਸ ਪਹਿਲੀ ਪੌੜੀ ਦੇ ਉਸ ਲਾਈਨ ਨੂੰ ਦੁਬਾਰਾ ਦੁਹਰਾ ਦਿੱਤਾ ਨੇ, ਪਹਿਲਾਂ ਆਖੀ ਪਹਿਲੀ ਪੌੜੀ ਵਿੱਚ ਆਖਿਆ ਨੇ 13ਵੀਂ ਵਿੱਚ ਕਿ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ। ਕਹਿਣ ਲੱਗੇ ਇਹ ਰਾਹ ਬੜਾ ਔਖਾ ਹੈ, ਬਿਖਮ ਮਾਰਗ ਹੈ, ਕਿਉਂਕਿ ਇੱਥੇ ਕੀ ਹੈ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਉਸ ਗੱਲ ਨੂੰ ਦੁਬਾਰਾ ਦੁਹਰਾਇਆ ਨੇ ਅਤੇ ਇਸ ਰੂਪ ਵਿੱਚ ਦੁਹਰਾਇਆ। ਕਹਿਣ ਲੱਗੇ ਇਹ ਬਿਖਮ ਮਾਰਗ ਕੀ ਹੈ, ਕਿਉਂਕਿ ਇੱਥੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਇਹ ਤਿਆਗਣਾ ਪੈਣਾ। ਕਹਿਣ ਲੱਗੇ ਇੱਕ ਹੋਰ ਵੀ ਖਿਆਲ ਕਰਿਓ, ਕਿਉਂਕਿ ਹੰਕਾਰ ਜਿਹੜਾ ਇਸ ਗੱਲ ਦਾ ਵੀ ਹੁੰਦਾ, ਮੈਂ ਸਿਆਣਾ ਬਹੁਤ, ਮੇਰੀ ਮਤ ਬਹੁਤ ਹੈ। ਕਹਿਣ ਲੱਗੇ ਦੂਜੇ ਨੂੰ ਨਾ ਬੋਲਣ ਦੇਣਾ, ਆਪ ਬੋਲੀ ਜਾਣਾ। ਕਹਿਣ ਲੱਗੇ ਐਸੀ ਗੱਲ ਨਹੀਂ, ਬਹੁਤ ਨਾ ਹੀ ਬੋਲਣਾ, ਖਾਮੋਸ਼ੀ, ਤੰਬਲ ਮਜਾ ਸੀ, ਪ੍ਰਗਟਾਵਾ ਨਹੀਂ, ਸ਼ੋਰ ਨਹੀਂ। ਇੱਕ ਵਾਰ ਕੀਤੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ, ਕੈਸੇ ਕੈਸੇ ਡੀਪ ਖਿਆਲ ਨੇ। ਗੁਰੂ ਨੇ ਇੱਕ ਥਾਵੇਂ ਕਹਿਣ ਲੱਗੇ 36 ਪ੍ਰਕਾਰ ਦੇ ਭੋਜਨ ਜਿਹੜੇ ਨੇ ਨਾ, ਉਹਨਾਂ ਨੂੰ ਜੇ ਵੰਡਿਆ ਜਾਏ ਤਾਂ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਸਤਿਗੁਰੂ ਨੇ ਬਾਣੀ ਅੰਦਰ ਇੱਕ ਥਾਂ ਐਗਜ਼ਾਮਪਲ ਦਿੱਤੀ, ਵੈਸੇ ਭੋਜਨ 36 ਪ੍ਰਕਾਰ ਦੇ ਨੇ, ਹੁਣ ਤਾਂ ਮਿਲਾ ਕੇ ਹੋਰ ਵੀ ਅਨੇਕਾਂ ਪੈਦਾ ਹੋਈ ਜਾਂਦੇ ਨੇ, ਭੋਜਨਾਂ ਦੀ ਗਿਣਤੀ ਬਹੁਤ ਹੀ ਹੋ ਗਈ। ਪਰ ਮੁੱਖ ਰੂਪ ਵਿੱਚ ਜੇ ਸਾਰੇ ਭੋਜਨ ਜਿੰਨੇ ਨੇ ਉਹਨਾਂ ਨੂੰ ਜੇ ਮੁੱਖ ਰੂਪ ਵਿੱਚ ਵੰਡਿਆ ਜਾਏ ਤਾਂ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵੀ ਜ਼ਿਕਰ ਕੀਤਾ, ਇੱਕ ਭੋਜਨ ਮਿੱਠਾ ਜਿਹੜਾ ਸਭ ਤੋਂ ਸ੍ਰੇਸ਼ਟ ਮੰਨਿਆ ਜਾਂਦਾ, ਜਿਹੜਾ ਖੁਸ਼ੀ ਦਾ ਪ੍ਰਤੀਕ ਹੈ। ਜਦੋਂ ਖੁਸ਼ੀ ਹੋਵੇ ਨਾ ਮਨੁੱਖ ਦੇ ਅੰਦਰ, ਉਦੋਂ ਫਿਰ ਕਹਿੰਦਾ ਅੱਜ ਕੋਈ ਮਿੱਠਾ ਬਣਾਓ। ਦੁਨੀਆ ਵਿਆਹ ਸ਼ਾਦੀਆਂ ਅੰਦਰ ਮਿਠਿਆਈਆਂ ਬਣਾਉਂਦੀ ਹੈ, ਕਿਉਂਕਿ ਇਹ ਖੁਸ਼ੀ ਦਾ ਪ੍ਰਤੀਕ ਹੈ, ਸਭ ਤੋਂ ਸ੍ਰੇਸ਼ਟ ਭੋਜਨ ਮੰਨਿਆ ਜਾਂਦਾ ਹੈ। ਅਤੇ ਦੂਜਾ ਭੋਜਨ ਹੁੰਦਾ ਲੂਣ ਵਾਲਾ, ਨਮਕੀਨ, ਜਿਹੜਾ ਅਸੀਂ ਰੋਜ਼ ਖਾਂਦੇ ਸਬਜ਼ੀਆਂ ਆਦਿ। ਇੱਕ ਰਸ ਹੈ ਮਿੱਠਾ, ਇੱਕ ਰਸ ਹੈ ਨਮਕੀਨ। ਸਭ ਤੋਂ ਸ੍ਰੇਸ਼ਟ ਹੈ ਮਿੱਠਾ, ਜਿਹੜਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਜਿਹਨੂੰ ਖਾਣਾ ਮਨ੍ਹਾ ਹੋਵੇ ਉਹ ਵੀ ਲੁਕ ਛੁਪ ਕੇ ਖਾਣ ਦੀ ਕੋਸ਼ਿਸ਼ ਕਰਦਾ ਹੈ, ਸਭ ਨੂੰ ਚੰਗਾ ਲੱਗਦਾ ਹੈ। ਅਤੇ ਦੂਜਾ ਭੋਜਨ ਹੈ ਨਮਕੀਨ, ਦੂਜਾ ਰਸ ਹੈ ਨਮਕੀਨ, ਨਿਮਕ ਵਾਲਾ, ਜਿਹੜਾ ਰੋਜ਼ ਹੀ ਖਾਂਦਾ, ਉਹਦੀ ਵੀ ਬਹੁਤਾਤ ਹੈ ਜੀਵਨ ਵਿੱਚ। ਪਰ ਇੱਕ ਤੀਜਾ ਭੋਜਨ ਹੈ, ਉਹਨੂੰ ਕਹਿੰਦੇ ਨੇ ਤੀਜਾ ਰਸ, ਉਹਨੂੰ ਕਹਿੰਦੇ ਨੇ ਖੱਟਾ। ਉਹਦੇ ਵਿੱਚ ਆ ਜਾਂਦੀਆਂ ਨੇ ਸਾਰੀਆਂ ਚਟਣੀਆਂ, ਅਚਾਰ, ਇਹ ਸਾਰੇ ਖੱਟੇ ਭੋਜਨ ਵਿੱਚ ਆਉਂਦੇ। ਨਮਕੀਨ ਵਿੱਚ ਆਉਂਦੀਆਂ ਨੇ ਸਾਰੀਆਂ ਸਬਜ਼ੀਆਂ, ਸਾਰਾ ਮਿੱਠੇ ਵਿੱਚ ਆਉਂਦਾ, ਕੜਾਹ ਪ੍ਰਸ਼ਾਦ, ਖੀਰਾਂ, ਮਠਿਆਈਆਂ, ਤਿੰਨ ਤਰ੍ਹਾਂ ਦੇ ਰਸ। ਹੁਣ ਕਦੀ ਖਿਆਲ ਕਰਿਓ, ਇਹਨਾਂ ਵਿੱਚੋਂ ਜਿਹੜਾ ਖੱਟਾ ਰਸ ਹੈ, ਇਹਦੀ ਵੀ ਲੋੜ ਪ੍ਰਤੀਤ ਹੁੰਦੀ। ਪਰ ਕਦੀ ਤੁਸੀਂ ਵੇਖਿਆ ਵੀ ਕਿਸੇ ਨੇ ਚਟਨੀ ਵੀ ਓਨੀ ਮਿਕਦਾਰ ਵਿੱਚ ਪਾਈ ਹੋਵੇ ਥਾਲੀ ਵਿੱਚ, ਜਿੰਨੀ ਮਿਕਦਾਰ ਵਿੱਚ ਰੋਟੀ ਪਾ ਲੈਂਦਾ, ਇਹਦਾ ਸਬਜ਼ੀ ਪਾ ਲੈਂਦਾ ਥੋੜ੍ਹੀ, ਨਾ ਵੀ ਚਟਨੀ ਹੋਵੇ ਗੁਜ਼ਾਰਾ ਹੁੰਦਾ। ਬਲਕਿ ਜਿਸ ਵੇਲੇ ਕੋਈ ਚੀਜ਼ ਹੋਰ ਨਾ ਮਿਲੇ ਤਾਂ ਉਸ ਵੇਲੇ ਕਹਿੰਦਾ ਚਲੋ ਅਨਸਰਦੇ ਨੂੰ ਹੁਣ ਚਟਨੀ ਨਾਲ ਹੀ ਰੋਟੀ ਖਾ ਲਓ। ਦੇਖੋ ਬਾਣੀ ਕਿੱਡੀ ਗਹਿਰਾਈ ਵਿੱਚ ਗਈ। ਜੇ ਭਲਾ ਕੋਈ ਹੋਰ ਚੀਜ਼ ਨਾ ਮਿਲੇ ਤਾਂ ਕਹਿੰਦਾ ਅਨਸਰਦੇ ਨੂੰ ਚਲੋ ਅੱਜ ਅਚਾਰ ਨਾਲ ਰੋਟੀ ਖਾ ਲਾਂਗੇ। ਅਤੇ ਵੈਸੇ ਵੀ ਜੇ ਭਲਾ ਸ਼ੌਕ ਨਾਲ ਵੀ ਖਾਵੇ ਤਾਂ ਫਿਰ ਵੀ ਥਾਲ ਵਿੱਚ ਜਿੰਨੀ ਸਬਜ਼ੀ ਹੁੰਦੀ ਹੈ ਓਨਾ ਅਚਾਰ ਜਾਂ ਚਟਨੀ ਓਨੀ ਮਿਕਦਾਰ ਵਿੱਚ ਨਹੀਂ, ਥੋੜ੍ਹੀ। ਦੂਜੇ ਰੂਪ ਵਿੱਚ ਚਾਹਤ ਮਨੁੱਖ ਦੀ ਹੈ ਨਮਕੀਨ, ਅਤੇ ਸਭ ਤੋਂ ਮਿੱਠੀ ਚੰਗੀ ਚੀਜ਼ ਦੀ ਚਾਹਤ ਜਿਹੜੀ ਹੈ ਉਹ ਹੈ ਮਿੱਠਾ। ਗੁਰੂ ਕਹਿੰਦੇ ਤਿੰਨ ਤਰ੍ਹਾਂ ਦੇ ਰਸ ਨੇ, ਅਤੇ ਸਤਿਗੁਰ ਨੇ ਖਿਆਲ ਦੇ ਦਿੱਤਾ। ਕਹਿਣ ਲੱਗੇ ਬਾਣੀ ਵਿੱਚੋਂ ਵੀ ਮਨੁੱਖ ਦੇ ਜੀਵਨ ਵਿੱਚ ਵੀ ਤਿੰਨ ਤਰ੍ਹਾਂ ਦੇ ਰਸ ਪ੍ਰਵੇਸ਼ ਕਰਦੇ ਨੇ। ਅਤੇ ਕਿਵੇਂ ਕਰਦੇ ਨੇ? ਸਭ ਰਸ ਮਿੱਠੇ, ਜਿਹੜੇ ਮਿੱਠੇ ਨੇ, ਸਭ ਰਸ ਮਿੱਠੇ ਮੰਨੀਏ ਜੀ, ਬਾਣੀ ਨੂੰ, ਗੁਰੂ ਦੇ ਬਚਨ ਨੂੰ ਮੰਨ ਲਈਏ, ਕਿਸੇ ਦੀ ਗੱਲ 'ਤੇ ਅਸਰ ਕਰ ਲਈਏ, ਉਹਨੂੰ ਹਿਰਦੇ ਵਿੱਚ ਧਾਰਨ ਕਰ ਲਈਏ। ਗੁਰੂ ਕਹਿੰਦੇ ਨੇ ਮੈਨੂੰ ਐਂ ਦੱਸਦਾ ਵੀ ਜਿਵੇਂ ਮਿੱਠਾ ਰਸ ਪ੍ਰਾਪਤ ਹੋ ਗਿਆ, ਸਭ ਤੋਂ ਸ੍ਰੇਸ਼ਟ ਮੰਨ ਲੈਣਾ, ਮੰਨੇ ਕੀ ਗੱਤ ਕਹੀ ਨਾ ਜਾਏ, ਮੰਨ ਲੈਣਾ ਸਭ ਤੋਂ ਵੱਡੀ ਚੀਜ਼ ਹੈ। ਕਹਿਣ ਲੱਗੇ ਸਭ ਰਸ ਮਿੱਠੇ ਮੰਨੀਏ, ਕਮ ਸੇ ਕਮ ਕਿਸੇ ਦੀ ਗੱਲ ਸੁਣ ਲੈਣੀ। ਕਹਿੰਦੇ ਨੇ ਸੈਕਿੰਡ ਪੋਜੀਸ਼ਨ ਹੈ ਸੁਣੀਏ ਸਾਲੂਨੇ, ਗੁਰੂ ਦੀ ਗੱਲ ਸੁਣ ਲੈਣੀ, ਸੁਣ ਲੈਣੀ, ਇਹ ਲੂਣਾ ਰਸ ਹੈ। ਪਰ ਰੋਜ਼ਾਨਾ ਜੀਵਨ ਨਾਲ ਸੰਬੰਧ ਰੱਖਦਾ ਹੈ ਨਾ, ਰੋਜ਼ਾਨਾ ਜੀਵਨ ਨਾਲ ਸੰਬੰਧ ਰੱਖਦਾ, ਰੋਜ਼ ਸੁਣਨੇ। ਪਰ ਮਿੱਠਾ ਕਦੀ ਕਦਾਈ ਮਿਲਦਾ ਇਸ ਲਈ ਪਤਾ ਨਹੀਂ, ਕੱਲ੍ਹ ਹੁਣ ਤਾਂ ਸਾਨੂੰ ਕਦੀ ਕਦਾਈ ਵੀ ਨਹੀਂ ਮਿਲਦਾ, ਪਤਾ ਨਹੀਂ, ਮੰਨਦੇ ਹੀ ਨਹੀਂ। ਨਹੀਂ ਤਾਂ ਕਮ ਸੇ ਕਮ ਕਦੀ ਕਦੀ ਤਾਂ ਮੰਨੀਏ, ਚਲੋ ਮਿੱਠਾ ਰੋਜ਼ ਨਹੀਂ ਬਣਾਈਦਾ, ਕਦੀ ਕਦੀ ਤਾਂ ਬਣਾਈਦਾ ਹੀ ਹੈ। ਲੂਣਾ ਰੋਜ਼ ਹੁੰਦਾ, ਚਲੋ ਬਾਣੀ ਰੋਜ਼ ਸੁਣਨੇ, ਗੁਰੂ ਦੀ ਗੱਲ ਰੋਜ਼ ਸੁਣਨੇ, ਕਦੇ ਕਦੇ ਮੰਨ ਲਈਏ। ਗੁਰੂ ਨੇ ਆਖਿਆ ਮੈਨੂੰ ਤਿੰਨ ਰਸ ਵੱਖ ਵੱਖ ਦੱਸਦੇ ਨੇ, ਸਭ ਰਸ ਮਿੱਠੇ ਮੰਨੀਏ ਸੁਣੀਏ ਸਾ ਲੂਣੇ। ਪਰ ਕਹਿਣ ਲੱਗੇ ਇਹ ਨਾ ਹੋਵੇ ਨਾ ਤੂੰ ਗੁਰੂ ਨੂੰ ਸੁਣੇ ਨਾ ਗੁਰੂ ਦੀ ਗੱਲ ਮੰਨੇ, ਆਪਦੀਆਂ ਗੱਲਾਂ ਕਰੀ ਜਾਏ। ਖੱਟ ਤੁਰਸ਼ੀ ਮੁੱਖ ਬੋਲਣਾ, ਕਹਿਣ ਲੱਗੇ ਆਪਣੀ ਜ਼ਬਾਨ ਨੂੰ ਜ਼ਿਆਦਾ ਬੋਲਣ ਦੀ ਆਦਤ ਨਾ ਪਾ, ਇਹਨੂੰ ਤਾਂ ਇੰਨਾ ਕੁ ਰੱਖ ਜਿਵੇਂ ਅਚਾਰ ਜਾਂ ਚਟਨੀ ਹੁੰਦੀ, ਬਸ ਥੋੜ੍ਹਾ ਬਹੁਤ। ਅਚਾਰ ਚਟਨੀ ਥੋੜ੍ਹੀ ਹੁੰਦੀ ਨਾ ਥਾਲੀ ਵਿੱਚ। ਖੱਟ ਤੁਰਸ਼ੀ ਮੁੱਖ ਬੋਲਣਾ, ਜਿਹੜਾ ਤੂੰ ਆਪਣੀ ਜ਼ਬਾਨ ਨੂੰ ਬੋਲਣ ਦੀ ਆਦਤ ਜ਼ਿਆਦਾ ਪਾ, ਆਪਣੀਆਂ ਗੱਲਾਂ ਜ਼ਿਆਦਾ ਕਰਨੇ, ਗੁਰੂ ਦੀ ਗੱਲ ਸੁਣਦਾ ਵੀ ਘੱਟ ਹੈ ਮੰਨਦਾ ਤਾਂ ਬਿਲਕੁਲ ਨਹੀਂ, ਭਾਵ ਮਿੱਠਾ ਤਾਂ ਤੈਨੂੰ ਨਸੀਬ ਹੀ ਨਹੀਂ ਹੋ ਰਿਹਾ, ਲੂਣੇ ਤਾਂ ਖਲੋਤਾ ਹੈ। ਪਰ ਲੂਣਾ ਵੀ ਕਿਤੇ ਨਸੀਬ ਹੋਣਾ ਕਿਤੇ ਰਹਿ ਗਿਆ, ਹੁਣ ਤਾਂ ਤੂੰ ਇੱਥੇ ਆ ਗਿਆ ਸਿਰਫ ਚਟਨੀ ਨਾਲ ਹੀ ਰੋਟੀ ਖਾਣ ਵਾਲੀ ਗੱਲ, ਅਤੇ ਚਟਨੀ ਨਾਲ ਅਤੇ ਅਚਾਰ ਨਾਲ ਰੋਟੀ ਖਾਣ ਵਾਲੇ ਕੋਈ ਅਮੀਰ ਥੋੜ੍ਹਾ ਹੁੰਦੇ ਨੇ।
ਗੁਰੂ ਕਹਿੰਦੇ ਵਿਸ਼ਵਾਸ ਕਰੀ, ਜਿੰਨੀਆਂ ਤੂੰ ਬਹੁਤੀਆਂ ਗੱਲਾਂ ਆਪਣੀਆਂ ਕਰੇਗਾ ਅਤੇ ਆਪਣੀ ਮੱਤ ਚਲਾਉਣ ਦੀ ਕੋਸ਼ਿਸ਼ ਕਰੇਗਾ, ਤੂੰ ਆਤਮਕ ਤੌਰ 'ਤੇ ਜੀਵਨ ਵਿੱਚ ਗਰੀਬ ਹੁੰਦਾ ਜਾਏਗਾ, ਇਹ ਗਰੀਬੀ ਦੀ ਨਿਸ਼ਾਨੀ ਹੋਏਗੀ। ਕਹਿਣ ਲੱਗੇ, ਸਭ ਰਸ ਮਿੱਠੇ ਮੰਨੀਏ ਸੁਣੀਏ ਸਾ ਲੂਣੇ ਖੱਟ ਤੁਰਸ਼ੀ ਮੁੱਖ ਬੋਲਣਾ। ਉਹ ਭਲਿਆ ਮੂੰਹ ਬੋਲਣਾ ਜਿਹੜਾ ਹੈ ਨਾ, ਆਪਣੀਆਂ ਗੱਲਾਂ ਕਰਨੀਆਂ ਇਹ ਤਾਂ ਚਟਨੀ ਵਾਂਗੂ ਰੱਖ, ਅਚਾਰ ਵਾਂਗੂ ਰੱਖ ਥੋੜ੍ਹਾ। ਅਤੇ ਇੱਥੇ ਵੀ ਗੁਰੂ ਅਮਰਦਾਸ ਸਾਹਿਬ ਨੇ ਇਹੋ ਗੱਲ ਆਖ ਦਿੱਤੀ। ਕਹਿਣ ਲੱਗੇ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਅਤੇ ਇੱਕ ਹੋਰ ਖਿਆਲ ਕਰੀ ਬਹੁਤ ਨਾ ਹੀ ਬੋਲਣਾ, ਬਹੁਤ ਨਾ ਹੀ ਬੋਲਣਾ। ਜੇ ਬਹੁਤਾ ਬੋਲੇਗਾ ਅਸੀਂ ਦੱਸੇਗਾ ਨਿਰਾਚਾਰ ਹੀ ਹੈ ਤੇਰੇ ਕੋਲ, ਚਟਣੀ ਕੋਈ ਹੈ ਹੀ ਨਹੀਂ ਸੰਸਾਰ, ਇੱਕ ਤਾਂ ਗਰੀਬੀ ਦੀ ਨਿਸ਼ਾਨੀ, ਖੜ ਤੁਸ਼ੀ ਮੁੱਖ ਬੋਲਣਾ। ਕਹਿਣ ਲੱਗੇ, ਇਸ ਲਈ ਬਹੁਤ ਨਾ ਹੀ ਬੋਲਣਾ। ਹਾਲਾਂਕਿ ਕਹਿਣ ਲੱਗੇ, ਸਾਰੀਆਂ ਗੱਲਾਂ ਬੜੀਆਂ ਔਖੀਆਂ ਨੇ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਇਹ ਗੱਲ ਕੋਈ ਸੌਖੀ ਨਹੀਂ। ਗੁਰੂ ਰਹਿਮਤ ਕਰੇ ਜੇ ਸਾਨੂੰ ਗੁਰੂ ਨੂੰ ਪਰਸਨ ਦੀ ਸ਼ਕਤੀ ਆ ਜਾਏ, ਵੇਖ ਪਰਸਨ ਆਇਆ ਵਿੱਚ ਆ ਜਾਈਏ, ਤਾਂ ਫਿਰ ਗੁਰੂ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਦੀ ਖੰਨਿਓ ਤਿੱਖੀ ਵਾਲੋ ਨਿੱਕੀ ਦੇ ਇਸ ਮਾਰਗ 'ਤੇ ਸਾਨੂੰ ਤੁਰਨਾ ਸਿਖਾ ਦੇ। ਇਹ ਜਿਹੜੀ ਭਗਤਾਂ ਦੀ ਚਾਲ ਨਿਰਾਲੀ ਹੈ, ਇਸ ਚਾਲ ਨੂੰ ਸਾਨੂੰ ਜਿਉਣਾ ਆ ਜਾਏ। ਅਤੇ ਗੁਰੂ ਕਹਿੰਦੇ ਨੇ, ਫਿਰ ਸਤਿਗੁਰੂ ਨੂੰ ਭਲਾ ਲੱਗਦਾ, ਚੰਗਾ ਲੱਗਦਾ, ਗੁਰੂ ਤੁੱਠਦਾ, ਝੋਲੀ ਅੰਮ੍ਰਿਤ ਪਾਉਂਦਾ, ਸੱਚ ਤਾਂ ਅੰਦਰ ਠਿਕਦਾ। ਕਹਿਣ ਲੱਗੇ,
ਕਹੇ ਨਾਨਕ ਚਾਲ ਭਗਤਾ ਕਹੇ ਨਾਨਕ ਚਾਲ ਭਗਤਾ ਜੁਗੇ ਜੁਗ ਨਿਰਾਲੀ ਜੁਗੇ ਜੁਗ ਨਿਰਾਲੀ ਜੁਗੇ ਜੁਗ ਨਿਰਾਲੀ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ।
ਕਹਿਣ ਲੱਗੇ, ਗੁਰੂ ਨੂੰ ਕੇਵਲ ਦੇਖਣਾ ਨਹੀਂ, ਵੇਖ ਪਰਸਨ ਆਇਆ ਤੱਕ ਪਹੁੰਚਣਾ। ਜਿਸ ਵੇਲੇ ਪਰਸਨ ਆਇਆ ਤੱਕ ਹੋਏਗਾ, ਫਿਰ ਲੱਭ ਲੋਭ ਅਹੰਕਾਰ ਚੁੱਕੇਗਾ। ਇਹ ਭਗਤਾਂ ਦੀ ਜਿਹੜੀ ਵੱਖਰੀ ਚਾਲ ਹੈ, ਜਿਹੜੀ ਹਾਰ ਨਹੀਂ ਚੁਕਾ ਸਕਦਾ, ਇਸ ਖੰਨਿਓ ਤਿੱਖੀ ਵਾਲੋ ਨਿੱਕੀ ਮਾਰਗ 'ਤੇ ਜਿੱਥੇ ਹਰ ਕੋਈ ਨਹੀਂ ਚੱਲ ਸਕਦਾ, ਉੱਥੇ ਚੱਲਣਾ ਆ ਜਾਏਗਾ। ਅਤੇ ਜਿਸ ਵੇਲੇ ਚੱਲੇਗਾ, ਲੱਭ ਲੋਭ ਅਹੰਕਾਰ ਚੁੱਕੇਗਾ, ਫਿਰ ਸਤਿਗੁਰ ਭਲਾ ਪਾਏ, ਗੁਰੂ ਨੂੰ ਤੂੰ ਬਹੁਤ ਚੰਗਾ ਲੱਗੇਗਾ, ਫਿਰ ਤੁੱਠ ਕੇ ਤੇਰੀ ਝੋਲੀ ਅੰਮ੍ਰਿਤ ਪਾਵੇਗਾ। ਇਉਂ ਜੀ ਜੰਤ ਸਭ ਤੁਦ ਉਪਾਏ, ਇੱਕ ਵੇਖ ਪਰਸਨ ਆਇਆ ਮਨੁੱਖ ਵੱਡੇ ਭਾਗਾਂ ਵਾਲਾ ਹੋਵੇਗਾ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।